ਜੋ ਵੀ ਵਚਨ ਕਿਹਾ ਜਾਣਾ ਗੁਰਬਾਣੀ ਦੇ ਆਧਾਰ ਤੇ ਸਾਡਾ ਵੇਸ ਹੈ, ਜੋ ਸਾਡਾ ਆਧਾਰ ਹੈ, ਸਾਡਾ ਰੂਹਾਨੀ ਸੰਵਿਧਾਨ ਹੈ, ਸਾਡੇ ਸਤਿਗੁਰੂ ਕੇਵਲ ਤੇ ਕੇਵਲ ਗੁਰੂ ਗ੍ਰੰਥ ਸਾਹਿਬ। ਗੁਰੂ ਗ੍ਰੰਥ ਸਾਹਿਬ ਨੂੰ ਗੁਰੂ ਮੰਨਣ ਦਾ ਕੀ ਅਰਥ ਹੈ ਕਿ ਜਿਹੜਾ ਵਚਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਕਸੌਟੀ ਤੇ ਖਰਾ ਨਾ ਉਤਰਦਾ ਹੋਵੇ ਉਹ ਅਸੀਂ ਨਹੀਂ ਮੰਨਣਾ। ਪਰ ਬੜੀ ਹਾਸੋਹੀਣੀ ਜੀ ਸਥਿਤੀ ਬਣੀ ਹੋਈ ਹੈ ਕਿ ਗੁਰੂ ਗ੍ਰੰਥ ਸਾਹਿਬ ਨੂੰ ਮੱਥੇ ਟੇਕਦੇ ਹਾਂ, ਨਾਲ ਨਾਲ ਮਨਮਤ ਨੂੰ ਵੀ ਮੰਨੀ ਜਾਂਦੇ ਹਾਂ। ਜਿਸ ਤਰ੍ਹਾਂ ਮਨਮਤ ਦੇ ਵਿੱਚੋਂ ਮਨਮਤ ਜਿਵੇਂ ਅਫਸੋਸ ਨਾਲ ਕਹਿਣਾ ਪੈਂਦਾ ਹੈ, ਕਿਉਂ ਗੱਲਾਂ ਸਾਰੀਆਂ ਸਟੇਜਾਂ ਤੇ ਕਰਨੀਆਂ ਪੈਂਦੀਆਂ। ਕਈ ਤਾਂ ਮੈਨੂੰ ਕਹਿ ਦਿੰਦੇ ਆ, ਭਾਈ ਸਾਹਿਬ ਤੁਸੀਂ ਐਵੇਂ ਕਈ ਮਸਲੇ ਲੈ ਕੇ ਖੜ ਜਾਂਦੇ ਹੋ। ਹੁਣ ਅੱਜ ਦਾ ਦਿਨ ਲਾ ਲਓ ਵਿਸ਼ਵਕਰਮਾ, ਵੀ ਵਿਸ਼ਵਕਰਮਾ ਤੇ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ ਆਪਸ ਵਿੱਚ। ਅਖੰਡ ਪਾਠ ਸਾਹਿਬ ਕਰੋ, ਬਾਣੀ ਸੁਣੋ, ਅਲੱਗ ਗੱਲ ਹੈ, ਪਰ ਵਿਸ਼ਵਕਰਮਾ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ? ਜਿਹੜਾ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਉਹ ਵਿਸ਼ਵਕਰਮਾ ਨੂੰ ਨਹੀਂ ਮੰਨੂਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਕਹਿੰਦੀ ਹੈ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਾਹੀ ਕੋਏ, ਨਾਨਕ ਤਿਸ ਬਲਹਾਰਨ ਜਲ ਥਲ ਮਹੀਅਲ ਸੋਏ। ਇੱਕੋ ਹੀ ਕਰਨ ਕਾਰਨ ਪਰਮੇਸ਼ਰ ਹੈ, ਜੋ ਕੁਝ ਕਰਦਾ ਮਾਲਕ ਕਰਦਾ, ਦੂਜੇ ਦੀ ਰਾਇ ਤੱਕ ਵੀ ਨਹੀਂ ਲੈਂਦਾ। ਜੋ ਕਿਛ ਕਰੇ ਸੋ ਆਪੇ ਕਰੇ, ਬੀ ਉਹ ਪੁੱਛਣਾ ਮਸਲਤ ਧਰ ਹੈ, ਕਹਿੰਦੇ ਦੂਜੇ ਦੇ ਵਿੱਚ ਕੋਈ ਰਾਇ ਨਹੀਂ ਲੈਂਦਾ। ਗੁਰਮਤ ਵਿੱਚ ਕਰਨ ਕਾਰਨ ਇੱਕ ਪਰਮੇਸ਼ਰ ਨੂੰ ਮੰਨਿਆ ਗਿਆ, ਇੱਕ ਪਰਮੇਸ਼ਰ ਨੂੰ, ਤਾਂ ਤੇ ਭਾਈ ਇਹ ਕਿਸੇ ਅਣਮਤ ਦਾ ਕੋਈ ਹੋਊਗਾ, ਸਾਨੂੰ ਨਹੀਂ ਪਤਾ ਇਸ ਗੱਲ ਦਾ। ਮੇਰਾ ਕਹਿਣ ਦਾ ਭਾਵ ਗੁਰਮਤ ਦਾ ਤਾਂ ਕੋਈ ਸੰਬੰਧ ਨਹੀਂ, ਕਿਤੇ ਗੁਰਬਾਣੀ ਵਿੱਚ ਕੋਈ ਇਸ਼ਾਰਾ ਨਹੀਂ ਵੀ ਵਿਸ਼ਵਕਰਮਾ ਨੇ ਸਾਰਾ ਕੁਛ ਬਣਾਇਆ ਜੀ, ਹਥਿਆਰ ਬਣਾਏ ਤਾਂ ਬਣਾਇਆ, ਗੁਰ ਇਤਿਹਾਸ ਵਿੱਚ ਕਿਤੇ ਕੋਈ ਇਸ਼ਾਰਾ ਨਹੀਂ। ਕਈ ਵੀਰ ਕਹਿ ਦਿੰਦੇ ਜੀ ਜਨਮ ਦਿਹਾੜਾ, ਮੈਂ ਇੱਕ ਦੋ ਨੂੰ ਪੁੱਛਿਆ ਵੀ ਸੀ ਵੀ ਭਾਈ ਉਹ ਜਨਮ ਉਹਦਾ ਕਦੋਂ ਹੋਇਆ ਸੀ, ਕਿੱਥੇ ਹੋਇਆ ਸੀ, ਉਹਦੇ ਮਾਤਾ ਪਿਤਾ ਦਾ, ਕਿਉਂਕਿ ਗੁਰਬਾਣੀ ਦਾ ਜਿਹੜਾ ਸਿਧਾਂਤ ਹੈ ਮਾਤਾ ਪਿਤਾ ਤੋਂ ਬਿਨਾਂ ਸਰੀਰ ਨਹੀਂ ਬਣ ਸਕਦਾ। ਪਿਆਰ ਨਾਲ ਸਮਝੀ ਚੱਲਿਓ, ਕਈ ਵਾਰੀ ਹੁੰਦਾ ਨਾ ਜਜ਼ਬਾਤ ਚਾਜ ਨੇ ਅਸੀਂ ਵੀ ਲਾਏ ਕਹਿਤਾ। ਹੁਣ ਜੈਸੇ ਮਾਤ ਪਿਤਾ ਬਿਨ ਬਾਲ ਨਾ ਹੋਈ, ਮਾਤਾ ਪਿਤਾ ਬਿਨਾਂ ਤਾਂ ਇਹ ਜਿਹੜਾ ਹੱਡ ਚੰਮਦਾ ਸਰੀਰ ਹੈ ਨਹੀਂ ਬਣਦਾ, ਇਹ ਜਿਹੜਾ ਸਿਧਾਂਤ ਹੈ। ਬਈ ਫਿਰ ਉਹ ਵਿਸ਼ਵਕਰਮਾ ਦੇ ਮਾਤਾ ਪਿਤਾ ਕੌਣ ਸੀ, ਕਿੰਨੇ ਸਾਲ ਵਿੱਚ ਉਹਦਾ ਜਨਮ ਹੋਇਆ, ਕਿੱਥੇ ਜਨਮ ਹੋਇਆ, ਕਦੋਂ ਫਿਰ ਉਹ ਚੜਾਈ ਕੀਤਾ, ਕਿੰਨੀ ਉਮਰ, ਕੀ ਕੁਛ, ਮਤਲਬ ਕੋਈ ਕੁਛ ਨਹੀਂ ਦੱਸੋ। ਤੇ ਫੇਰ ਕੀ ਇਸ ਵਚਨ ਨੂੰ ਅਸੀਂ ਇਹਨਾਂ ਗੱਲਾਂ ਨੂੰ ਮੰਨਦੇ ਹਾਂ ਜੋ ਮਿਥਿਹਾਸ ਨੂੰ ਕਹਿੰਦੇ, ਵਿਸ਼ਵਕਰਮਾ ਦੀ ਧੀ ਕਹਿੰਦੇ ਵਿਆਹੀ ਗਈ ਸੂਰਜ ਨੂੰ, ਤੇ ਕੀ ਸੂਰਜ ਕੋਈ ਬੰਦਾ ਹੈ ਕਹਿੰਦੇ, ਫਿਰ ਉਹਦੀ ਧੀ ਕਹਿਣ ਲੱਗੀ ਕਿ ਮੈਥੋਂ ਤੇਜ ਨਹੀਂ ਝੱਲਿਆ ਜਾਂਦਾ, ਕਹਿੰਦੇ ਫਿਰ ਵਿਸ਼ਵਕਰਮਾ ਨੇ ਸੂਰਜ ਨੂੰ ਖਰਾਬ ਤੇ ਚੜਾ ਲਿਆ। ਵਾਹ ਵੀ ਬੱਲੇ ਬੱਲੇ, ਸੂਰਜ ਧਰਤੀ ਤੋਂ ਵੱਡਾ ਵੀ ਉਹ ਖਰਾਦ ਕਿੱਥੇ ਬੀੜਿਆ, ਪਿਆਰ ਨਾਲ ਸਮਝੋ ਵੀ ਉਹ ਖਰਾਦ ਕਿੱਥੇ ਬੀੜਿਆ, ਫਿਰ ਸੂਰਜ ਧਰਤੀ ਤੋਂ ਵੱਡਾ ਤੇ ਸੂਰਜ ਦੇ ਕਿੰਨੇ ਕੋਹਾਂ ਦੇ ਵਿੱਚ ਜਾ ਕੇ ਹੀ ਜਾਣੀ ਕਿ ਸਭ ਕੁਛ ਮੈਟਲ ਪਿਘਲ ਜਾਂਦੇ ਆ, ਵੀ ਉਹ ਸੂਰਜ ਧਰਤੀ ਤੇ ਆ ਗਿਆ, ਜੇ ਸੂਰਜ ਤਾਂ ਕਿਤੇ ਥੋੜਾ ਜਿਹਾ ਵੀ ਹੋਰ ਥੱਲੇ ਰਿਸਕ ਆਇਆ ਤਾਂ ਧਰਤੀ ਦਾ ਜੀਵਨ ਹੋਆ, ਤਾਂ ਤੇ ਕਹਿੰਦੇ ਸੂਰਜ ਨੂੰ ਖਰਾਦ ਤੇ ਚੜਾ ਲਿਆ। ਕੀ ਸਿੱਖਾ ਤੂੰ ਵੀ ਇਸ ਮਿਥਿਹਾਸ ਨੂੰ ਮੰਨਦਾ, ਫਿਰ ਖਰਾਦ ਤੇ ਚੜਾ ਕੇ ਕਹਿੰਦੇ ਥੋੜਾ ਜਿਹਾ ਛਿੱਲੜ ਜਿਹਾ ਲਾਤਾ ਉਹਦਾ, ਅੱਛਾ ਫੇਰ ਕੀ ਕੀਤਾ, ਕਹਿੰਦੇ ਉਹ ਛਿੱਲੜ ਤੋਂ ਫਿਰ ਸ਼ਿਵਜੀ ਦਾ ਤਰਸੂਲ ਬਣਾਤਾ, ਕਹਿੰਦੇ ਵਿਸ਼ਨੂੰ ਦਾ ਸੁਦਰਸ਼ਨ ਚੱਕਰ ਬਣਾਤਾ। ਤਾਂ ਤੇ ਕਹਿਣ ਦਾ ਭਾਵ ਇਸ ਮਿਥਿਹਾਸ ਤੇ ਗੁਰੂ ਗ੍ਰੰਥ ਸਾਹਿਬ ਦਾ ਕੋਈ ਸੰਬੰਧ ਹੈ? ਤਾਂ ਤੇ ਮੇਰਾ ਕਹਿਣ ਦਾ ਭਾਵ ਪਿਆਰਿਓ, ਗੁਰੂ ਦੀ ਬਾਣੀ ਨੂੰ ਪੜਿਆ ਕਰੋ, ਸਮਝਿਆ ਕਰੋ। ਇਹ ਥੋੜਾ ਹੁੰਦਾ ਵੀ ਬਾਣੀ ਨਾਲ ਸਮਝਣੀ ਹੈ, ਠੀਕ ਹੈ ਜੀ ਅਖੰਡ ਪਾਠ। ਇੱਕ ਮੈਨੂੰ ਕਹਿੰਦਾ ਜੀ ਮਨਮਤ ਤਾਂ ਕੋਈ ਨਹੀਂ ਕਰਦੇ, ਅਸੀਂ ਤਾਂ ਅਖੰਡ ਪਾਠ ਹੀ ਕਰਦੇ ਹਾਂ। ਮੈਂ ਕਿਹਾ ਅਖੰਡ ਪਾਠ ਤਾਂ ਜਮ ਜਮ ਕਰੋ, ਗੁਰੂ ਦੀ ਬਾਣੀ ਦੇ ਸਿਧਾਂਤ ਨੂੰ ਵੀ ਸਮਝੋ ਨਾ, ਗੁਰੂ ਗ੍ਰੰਥ ਸਾਹਿਬ ਨੂੰ ਮੰਨੋ। ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਇੱਕ ਅਕਾਲ ਪੁਰਖ ਤੋਂ ਬਿਨਾਂ ਹੋਰ ਕਿਸੇ ਨੂੰ ਨਹੀਂ ਮੰਨਣਾ। ਤਾਂ ਤੇ ਰਹੋ ਵਿਚਾਰੇ, ਮੈਂ ਕਰਮ ਜੀ ਦਿੱਤੀ ਹੈ ਕੇਵਲ, ਜਾਨੀ ਕਿ ਇੱਦਾਂ ਦਾ ਹੋਰ ਪਤਾ ਨਹੀਂ ਕਿੰਨਾ ਕੁਝ ਚੱਲ ਰਿਹਾ। ਅਸੀਂ ਕੋਸ਼ਿਸ਼ ਕਰਦੇ ਹਾਂ ਹੌਲੀ ਹੌਲੀ, ਕਿਉਂਕਿ ਕਾਫੀ ਲੰਬੇ ਸਮੇਂ ਤੋਂ ਇਹ ਮਨਮਤ ਦੇ ਜਿਹੜੇ ਸੰਸਕਾਰ ਨੇ ਨਾ, ਸਾਨੂੰ ਵੀ ਅਸੀਂ ਵੀ ਸਮਝਦੇ ਹਾਂ ਗੱਲ, ਇਹ ਵੀ ਅਚੇਤ ਤੱਕ ਚਲੇ ਗਏ। ਇਹ ਸੁਚੇਤ ਮਨ ਸਮਝ ਜਾਂਦਾ, ਅੰਦਰਲਾ ਅਚੇਤ ਦੇ ਸੰਸਕਾਰ ਫਿਰ ਦੱਬ ਕੇ ਲੈ ਜਾਂਦੇ ਹੈ। ਕਿਸੇ ਮਨਮਤ ਨੂੰ ਸ਼ੁਰੂ ਹੋਣ ਵੇਲੇ ਰੋਕਣਾ ਬੜਾ ਸੌਖਾ ਹੁੰਦਾ, ਬਾਅਦ ਦੇ ਵਿੱਚ ਜਾਨੀ ਕਿ ਬੜਾ ਮੁਸ਼ਕਲ ਹੋ ਜਾਂਦੀ ਹੈ, ਪਰ ਨਹੀਂ ਘਬਰਾਉਣਾ ਵੀ ਨਹੀਂ ਚਾਹੀਦਾ। ਤਾਂ ਇਹ ਤਾਂ ਮੈਂ ਥਾਂ ਥਾਂ ਬੇਨਤੀਆਂ ਕਰ ਰਿਹਾ ਤਾਂ ਕੋਈ ਤੁਹਾਡੇ ਵਿਚ ਵੀ ਕੋਈ ਵਰਕਸ਼ਾਪਾਂ ਵਾਲੇ ਕੋਈ ਮਿਸਤਰੀ ਵੀਰ ਬੈਠੇ ਹੋਣ ਤਾਂ ਵੀਰ ਜੀ ਇਸ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰੋ ਸਮਝੋ ਇਸ ਗੱਲ ਨੂੰ ਕਿ ਗੁਰਮਤ ਦਾ ਤੇ ਏਦਾਂ ਮਨ ਮਤ ਦਾ ਕੋਈ ਆਪਸ ਵਿਚ ਸੰਬੰਧ ਨਹੀਂ ਤਾਂ ਹਾਂ ਜੇ ਕੋਈ ਭਾਈ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਨਹੀਂ ਬਈ ਉਹ ਕਿਸੇ ਮਨ ਮਤ ਦੇ ਨੂੰ ਮੰਨਦਾ ਤਾਂ ਸਾਨੂੰ ਕੀ ਇਤਰਾਜ਼ ਹੈ ਪਰ ਦੋਗਲੀਆਂ ਨੀਤੀਆਂ ਨਾ ਕਰੋ ਰਹੋ ਵਿਚਾਰ ਨੇ ਗੁਰੂ ਦੇ ਦਰ ਤੇ ਬੈਠਣਾ ਹੈ ਬਾਣੀ ਸੁਣਨੀ ਹੈ ਬਾਣੀ ਸਮਝਣੀ ਹੈ ਆਪਣੇ ਘਰੇ ਨਿਤਨੇਮ ਕਰਨਾ ਹੈ ਸਿਮਰਨ ਕਰਨਾ ਹੈ ਪਰਿਵਾਰਕ ਰੂਪ ਦੇ ਵਿਚ ਇਕੱਠੇ ਹੋ ਕੇ ਕਰੋ ਇਸ ਤੋਂ ਬਿਨਾਂ ਕੋਈ ਕਰਮ ਕਾਂਡ ਨਹੀਂ ਸਿੱਖਣੇ ਕਰਨਾ ਕੋਈ ਸਾਰੇ ਅੱਜ ਕਰਮ ਕਾਂਡ ਅਸੀਂ ਜਿੰਨੇ ਹਾਂ ਪਿਆਰਿਓ ਉਹ ਸਾਰੇ ਅਸੀਂ ਕਰ ਰਹੇ ਹਾਂ ਵਿਚ ਸਿੱਖ ਕਹਾਉਣ ਵਾਲੇ ਵੀ ਬਹੁਤੇ ਸਾਰੇ ਨੀ ਤਾਂ ਤੇ ਸਿੱਖ ਨਾ ਕਿਸੇ ਦੇਵੀ ਦੇਵਤੇ ਨੂੰ ਮੰਨਦਾ ਨਾ ਕਿਸੇ ਬਾਬੇ ਪੀਰ ਨੂੰ ਮੰਨਦਾ ਨਾ ਕਿਸੇ ਕਬਰ ਸਮਾਧ ਤੇ ਮੱਥਾ ਟੇਕਦਾ ਕਈ ਕਹਿਣਗੇ ਜੀ ਮਹਾਂਪੁਰਖਾਂ ਦੀ ਸਵਾਦ ਹੈ ਮਹਾਂਪੁਰਖਾਂ ਦੀ ਸਮਾਧ ਤਾਂ ਕਦੇ ਹੋ ਹੀ ਨਹੀਂ ਸਕਦੀ ਕਿਸੇ ਮਹਾਂਪੁਰਖ ਨੇ ਨੀ ਆਪਣੇ ਜੀਵਨ ਵਿਚ ਕਿਹਾ ਹੋਣਾ ਵੀ ਸਾਡੇ ਜਾਨੀ ਕਿ ਲੀਨ ਹੋਣ ਤੋਂ ਬਾਅਦ ਤੁਸੀਂ ਸਾਡੀ ਕਬਰ ਬਣਾ ਲਿਓ ਜਾਂ ਸਾਡੀ ਸਮਾਧ ਬਣਾ ਲਿਓ ਇਹ ਉਨ੍ਹਾਂ ਦੇ ਕੋਲੇ ਰਹਿਣ ਵਾਲੇ ਆਸੇ ਪਾਸੇ ਲੋਕਾਂ ਦੀਆਂ ਗੱਲਾਂ ਹੁੰਦੀਆਂ ਮਹਾਂਪੁਰਖ ਜਦੋਂ ਬ੍ਰਹਮਲੀਨ ਹੋ ਜਾਂਦੇ ਆਸੇ ਪਾਸੇ ਵਾਲੇ ਮਹਾਂਪੁਰਖਾਂ ਦੇ ਨਾਂ ਦੇ ਉੱਤੇ ਤੋਰੀ ਫੁਲਕਾ ਚਲਾ ਲੈਂਦੇ ਆ ਬੋਲੋ ਸਤਨਾਮ ਗੱਲਾਂ ਹੁੰਦੀਆਂ ਬਾਅਦ ਦੇ ਵਿਚ ਤੇ ਜੇ ਸੱਚਮੁੱਚ ਭਾਵਨਾ ਹੁੰਦੀ ਹੈ ਵੀ ਚਲੋ ਕੋਈ ਨਾਮ ਰਸੀਆ ਗੁਰਮੁਖ ਹੈ ਮਹਾਂਪੁਰਖ ਹੈ ਉਹ ਤਾਂ ਬ੍ਰਹਮਲੀਨ ਹੋ ਜਾਂਦੇ ਨੇ ਫਿਰ ਬੂੰਦ ਸਾਗਰ ਵਿਚ ਰਲ ਜਾਂਦੀ ਹੈ ਸਾਗਰ ਬਣ ਜਾਂਦੀ ਹੈ ਬੂੰਦ ਦੀ ਅਲੱਗ ਪੂਜਾ ਤਾਂ ਹੋ ਹੀ ਨਹੀਂ ਸਕਦੀ ਫਿਰ ਜਾਂ ਤੁਸੀਂ ਸਮਝੋ ਵੀ ਉਹਨੂੰ ਬ੍ਰਹਮਲੀਨ ਹੋਇਆ ਮੰਨਦੇ ਨਹੀਂ ਫਿਰ ਮਹਾਂਪੁਰਖ ਕਾਲ ਤਾਂ ਤੇ ਉਨ੍ਹਾਂ ਦੀ ਕੋਈ ਅਲੱਗ ਸਰਕਾਰ ਨਹੀਂ ਹੁੰਦੀ ਉਹ ਕੋਈ ਰੱਬ ਦੇ ਸ਼ਰੀਕ ਨਹੀਂ ਹੁੰਦੇ ਉਹ ਨਹੀਂ ਕਹਿੰਦੇ ਵੀ ਤੁਸੀਂ ਸਾਡੇ ਨਾਂ ਦੇ ਉੱਤੇ ਸੁੱਖਣਾ ਸੁੱਖਿਓ ਨਾ ਇਹ ਤਾਂ ਸਾਡੀਆਂ ਗੱਲਾਂ ਬਣਾਈਆਂ ਹੁੰਦੀਆਂ ਰਹੋ ਵਿਚਾਰ ਤਾਂ ਤੇ ਗੁਰਮਤ ਦੇ ਵਿਚ ਕਿਸੇ ਮੜੀ ਮਸਾਣੀ ਕਬਰ ਸਮਾਧ ਦੀ ਪੂਜਾ ਵਰਜਿਤ ਹੈ ਤੇ ਅੱਜ ਧੜਾ ਧੜ ਕਬੜਾ ਸਮਾਧਾਂ ਦੀ ਅਖੰਡ ਪਾਠ ਹੋ ਰਹੇ ਹੈ ਐਡਾ ਘਟੀਆ ਹੋ ਗਿਆ ਸਿੱਖ ਅੱਜ ਗੁਰੂ ਸਾਹਿਬ ਜੀ ਤਾਂ ਕਹਿੰਦੇ ਸਿੱਖਾ ਤੂੰ ਕਿਸੇ ਕਬਰ ਸਮਾਧ ਮੜੀ ਮਸਾਣੀ ਤੇ ਜਾਣਾ ਨੀ ਅਸੀਂ ਕਹਿੰਦੇ ਨਹੀਂ ਬਾਬਾ ਜੀ ਗੱਲ ਠੀਕ ਨੀ ਸਾਰੇ ਜਾਣਾ ਚਾਹੀਦਾ ਚਲੋ ਗੁਰੂ ਜੀ ਤੁਹਾਨੂੰ ਵੀ ਲੈ ਚੱਲੀਏ ਬੋਲੋ ਸਤਨਾਮ ਅਸੀਂ ਕਹਿੰਦੇ ਨਹੀਂ ਬਾਬਾ ਤੂੰ ਵੀ ਚੱਲ ਤੁਰ ਫਿਰ ਕੇ ਦੇਖਣਾ ਚਾਹੀਦਾ ਮੇਲਾ ਤੁਰ ਫਿਰ ਕੇ ਮੇਲਾ ਉਹ ਕਿੱਡੇ ਘਟੀਆ ਨੇ ਉਹ ਸਿੱਖ ਕਿੱਡੇ ਘਟੀਆ ਨੇ ਉਹ ਗ੍ਰੰਥੀ ਕਿਹੜੇ ਜਿਹੜੇ ਕਬਰਾਂ ਦੇ ਉੱਤੇ ਲੈ ਕੇ ਜਾਂਦੇ ਮਹਾਰਾਜ ਸਰੂ ਮਾਫ ਕਰਨਾ ਮੈਂ ਨਾਲ ਨਹਜੇ ਕਿਹਾ ਜਿਹੜਾ ਮਹਾਰਾਜ ਦਾ ਵਜ਼ੀਰ ਹੈ ਗੁਰਮਤ ਮਰਜ਼ਾਦਾ ਬੜਾ ਸਤਿਕਾਰ ਹੈ ਐਸੀ ਗੱਲ ਨਹੀਂ ਜਾਣੀ ਕਿ ਜਿਹੜੇ ਸਿਰਫ ਪੈਸੇ ਵਾਸਤੇ ਗੁਰੂ ਸਾਹਿਬ ਦਾ ਸਰੂਪ ਜਿੱਥੇ ਮਰਜ਼ੀ ਲਿਜਾਣ ਵਾਸਤੇ ਤਿਆਰ ਹੋ ਜਾਂਦੇ ਆ ਤਾਂ ਤੇ ਅਸੀਂ ਪਿਆਰੇ ਇਸ ਅਵਗਿਆ ਤੋਂ ਬਚਣਾ ਇਸ ਅਵਗਿਆ ਤੋਂ ਬਚਣਾ ਤਾਂ ਤੇ ਗੁਰੂ ਦੀ ਬਾਣੀ ਜੋ ਸਾਨੂੰ ਕਹਿ ਰਹੀ ਹੈ ਅਸੀਂ ਉਨ੍ਹਾਂ ਵਚਨਾਂ ਨੂੰ ਮੰਨੀਏ ਇਹੀ ਗੁਰੂ ਗ੍ਰੰਥ ਸਾਹਿਬ ਨੂੰ ਮੰਨਣਾ ਹੁੰਦਾ ਤਾਂ ਤੇ ਕਿਸੇ ਕਬਰ ਸਮਾਧ ਦੇ ਉੱਤੇ ਨਾ ਜਾਇਆ ਕਰੋ ਐਵੇਂ ਦਰਦਰ ਦੇ ਉੱਤੇ ਮਿਲਣਾ ਮੁੜਨਾ ਕੁਛ ਨੀ ਧੂੜ ਧੁੱਪ ਧੱਕੇ ਜਿੰਨੇ ਮਰਜ਼ੀ ਖਾਂਦੇ ਫਿਰੋ ਗੁਰੂ ਦਾ ਦਰ ਛੱਡ ਕੇ ਤਾਂ ਤੇ ਹੋਰ ਕੁਝ ਨੀ ਮਿਲਣਾ ਤਾਂ ਤੇ ਪਿਆਰਿਓ ਇਸ ਸੰਖੇਪ ਚ ਕਹਿਤਾ ਬਸ ਮੈਂ ਕਿ ਅਸੀਂ ਕੋਈ ਕਰਮ ਕਾਂਡ ਨੀ ਕਰਨਾ ਕਿਸੇ ਨੂੰ ਅਸੀਂ ਮੰਨਣਾ ਨੀ ਸਮਝੋ ਵੀ ਕਿਤੇ ਨੀ ਧੱਕੇ ਖਾਣ ਜਾਂਦਾ ਬਸ ਗੁਰੂ ਦੇ ਦਰ ਦੇ ਉੱਤੇ ਜੁੜਿਆ ਹੋਇਆ ਗੁਰਸਿੱਖ ਤਾਂ ਤੇ ਗੁਰੂ ਦਾ ਦਰ ਛੱਡ ਕੇ ਤਾਂ ਪਿਆਰੇ ਉਹ ਧੱਕੇ ਹੀ ਹੁੰਦੇ ਆ ਕੋਈ ਰੁੱਖਾਂ ਲਫ਼ਜ਼ ਨਾ ਸਮਝਿਓ ਧੱਕੇ ਹੀ ਹੁੰਦੇ ਆ ਮਿਲਦਾ ਮਿਲਣਾ ਕੀ ਹੈ ਦੱਦਾ ਦਾਤਾ ਏਕ ਹੈ ਸਭ ਕੋ ਦੇਵਨ ਹਾਰ ਦੇਂਦੇ ਟੋਟਣਾ ਆਪ ਈ ਅਗਣਤ ਭਰੇ ਭੰਡਾਰ ਇੱਕੋ ਹੀ ਦਾਤਾ ਕਿਤੋਂ ਕੁਛ ਨੀ ਮਿਲਣਾ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਬਿਸਰਨਾ ਜਾਇਆ ਇੱਕੋ ਹੀ ਦਾਤਾ ਭਾਈ ਲਾਲਚ ਦੇ ਮਾਰੇ ਨਾ ਮੰਨੋ ਡਰਿਓ ਨਾ ਕਿਸੇ ਤੋਂ ਬਿਲਕੁਲ ਕੋਈ ਤੁਹਾਨੂੰ ਕੁਝ ਨਹੀਂ ਕਰ ਸਕਦਾ ਦੁੱਖ ਸੁੱਖ ਵਾਹਿਗੁਰੂ ਦੇ ਹੁਕਮ ਦੇ ਵਿਚ ਆਉਂਦੇ ਨੇ ਹੁਕਮ ਦਾ ਭਾਵ ਕੀ ਹੁੰਦਾ ਬਹੁਤ ਵਾਰ ਦੱਸਿਆ ਹੁਕਮ ਦਾ ਭਾਵ ਹੁੰਦਾ ਇੱਕ ਰੱਬੀ ਸੰਵਿਧਾਨ ਹੈ ਜਿਵੇਂ ਆ ਸਾਰਾ ਜਿਹੜਾ ਦੁਨਿਆਵੀ ਕੰਮ ਹੈ ਕਿਸੇ ਸਰਕਾਰੀ ਸੰਵਿਧਾਨ ਵਿਚ ਚੱਲਦਾ ਹੈ ਇਵੇਂ ਜੀ ਇੱਕ ਰੱਬੀ ਸੰਵਿਧਾਨ ਹੈ ਜਿਹਨੂੰ ਸਮਝਣ ਵਾਸਤੇ ਲਫ਼ਜ਼ ਨਾਲ ਨਾਲ ਕਹਿਣਾ ਪੈਂਦਾ ਦੀ ਕੌਸਮਿਕ ਲਾਹ ਉਹਨੂੰ ਕਹਿੰਦੇ ਨੇ ਹੁਕਮ ਹੁਕਮ ਹੈ ਅੰਦਰ ਸਭ ਕੋ ਬਾਹਰ ਉਸ ਹੁਕਮ ਦੇ ਵਿਚ ਹੈ ਸਭ ਕੁਝ ਤਾਂ ਤੇ ਹੁਕਮ ਤੇ ਕਰਮ ਦਾ ਬੜਾ ਸੰਬੰਧ ਹੁੰਦਾ ਆਪਸ ਦੇ ਵਿਚ ਸਿੱਧੀ ਉਦਾਹਰਣ ਲੈ ਲਓ ਫਲਾਸਫੀ ਦੀ ਕੋਈ ਗੱਲ ਨੀ ਆਪਾਂ ਕਰਨੀ ਮੰਨ ਲਓ ਕਿਸੇ ਨੇ ਕਤਲ ਕਰ ਦਿੱਤਾ ਫੇਰ ਉਹ ਸੰਵਿਧਾਨ ਦੇ ਮੁਤਾਬਕ نوٹ کرو تے حکم لاگو ہو گیا جیل دے وچ بند کر دتا کرم قتل ہے تے جیل حکم ہے بولو ستنام او دے نال کوئی کسے پرکار دا بیر نہیں نہ کوئی پکھپات نہیں کیونکہ وہ سنویدھان تو پاسے ہو گیا انہیں ظلم کیتا کرائم کیتا جس کر کے لا کہندے اس نوں جیل دے وچ بھیجو ہوں وہ جیل ہے جہاں وہ تو یہ کہہ سکتا جن پوچھے بھائی جیل کہوا ہاں جی جا سرکار دا حکم ہے سرکار دا حکم کیوں لا گیا سرکار نہیں چاہتی بھی سارے ناگرک جیلوں کے رولنا یہ رم جائے گی والا سرکار نہیں چاہتی سڈے ناگرک تھانے کے چھتر کھان عدالتوں رولن پر سرکار نہیں عدالتاں بنائی تھانے بنائے ہیں جیلاں بنائی بنائی بھی سرکار نہیں ہے پر سرکار چاہتی تو نہیں یہ گل بھی جیلاں بھریاں رہن نہیں چاہتی تاکہ کہن دا بھاو کہ وہ اکال پورکھ واہگرو تاکہ وہ ساڈے کرت کرم نوں اپنے حکم دے وچ بھگتاؤندا ہے یہ حکم دی گل سمجھ نہیں آئی بہتیاں نوں جس کر کے بدھ دھرم وغیرہ جین دھرم وغیرہ یہ کرم تے رک گئے یہ پرماتما تک نہیں گئے معاف کرنا چلو اگلی گل ہے یہ بتا سمجھ دیتی ہے میں کرم نو حکم دے وچ ہی بھگتیا جا سکتا ہے جی اتنے حکم نہ ہوئے سرکاری قتل کر کے بھی آپے فل کیویں بھگتو آپے فل کیویں بھگتو تے حکم ہی ہے نا حکم ہی ہے اوپر جڑا حکم کرن والا ہے تاں حکمی دے حکم دے وچ ہے سارا جو ربی سنویدھان ہے رہو بچار تاں تے گل کتھے چلی سی کہ تہانوں کوئی بھی دکھ کسے دا لایا نہیں لگتا کسے دیوی دے رسے تو دکھ نہیں لگتا کسے بابے پیر دے جا تسی کہو بھی لسی نہیں پائی جا یوں نہیں کیتا تاں ہو گیا اے نا اے کچھ نہیں ہوندا یہ ساڈے ایویں وہم بھرم بنے ہوئے ہے تاں تے بھائی مت کوئی جانو کسی کہہ کے سہاتھ ہے سب کرے کرایا جرا مرا تاپ سرت ساپ سب ہر کے بس ہے کوئی لاگ نہ سکے بن ہر کا لایا دیکھو سپشٹ کہتا گرو صاحب جی نے بھائی متا کوئی جانو کسی دے کچھ بس چ کہندے نا بھی کسی دے کچھ بھی بس دے وچ نہیں سب کچھ کرن کراؤن والا ایک اکال پرکھ واہگرو ہے جنہیں شریر کروگنے جرا ہے بڑھاپے دے وچ عام روگ لگ جاندے ہے جرا مرا موت تاپ سرت سر درد ساپ کوئی بھی سراپ یہ واہگرو دے حکم چ ہے بھائی سب ہر کے بس ہے کوئی لاگ نہ سکے بن ہر کا لایا خاص کر بیبیاں سن لو ڈردیاں ماریاں بہت من منوتیاں کر دیا گرو کی گل من لو پکھنڈے نے تو ڈرونے ڈرونا کیونکہ انہوں نے پتا ہے بھی ڈر تو بنا پکھنڈ نہیں چلتا پکھنڈ کا آدھار کی ہے ڈر بس ڈردے پہ اتنے پکھنڈ چلی جانا ہور تو کچھ نہیں تاں تے جا پکھنڈ کا آدھار ہے لالچ وہ دونوں گلیں میں تمہیں جانی کہ کیونکہ جی اسی بیس ختم کر دیں گے تو گل مک گئی پخنڈ کا ویس کی ہے لالچ تے ڈر دونوں تمہیں میں بانی چو پرمان دیتے بھی ملنا کتوں کچھ نہیں تو دادا ایک ہے جس کر کے لالچ ویس کٹیا گیا نا تے لڑکھڑا گیا پھر پخنڈ کا دوجا پیر بھی کٹ دو پخنڈ کا کہڑا ڈر گرو صاحب نے کٹ دتا کہندے تمہوں کوئی کچھ نہیں کر سکتا بھائی بانی کی گل سن لو بھی میں تو چونکی دار ہے تو گرو گھر کا ہوکے دار کل نو کتے کہی جلوں بھی بھائی بخترولا کہندے میرا نونا لیا کرو گرو گرانتھ صاحب دی وانی جو کہندی ہے میں تے ایک ہوکا مارنا ہوکا تاتے گرو صاحب جی کہندے کوئی تانوں کچھ نہیں کر سکتا کوئی دروگ تانوں کسی دا لایا نہیں لگ سکتا یہ تو واہگرو دے حکم دے وچ جڑے من منوتیاں کردے کدے بیمار نہیں ہوئے وہ تو ود بیمار رہندے ہیں کیوں نہ چ آتم وشواس سیلف کانفیڈینس ہی ختم ہو گیا تو مانسک روگی ہو گیا تو جس کر کے گرو صاحب کہندے کوٹ بگن تے سلاغ تے جس نو وسرا ناؤ نانک ان دن بلکتے جیو سنجے گھر کاؤ وہ تو دن رات آئے بلکتے ہے جیویں سننے گھر کام بلکد ہے گرو کا در چڈ کے من منوتیاں متھے ٹیکتے پھرنا تو سننے گھر اجڑے گھر بلکن والی گل ہے اجڑے گھر کہ گرو صاحب نے تے اجڑے گھر جیویں کان نو کچھ نہیں نہ ملتا ایویں جیویں تو بھی کان وانگو بلکدا پھر یہ فلانی مائیے فلانے بابیا فلانے پیرا ملنا ملنا بھائی کچھ نہیں ایویں بلکدے مر جاؤ گے جڑے گھر کروڑا وگن لگتے ہیں جنہوں پرمیشور کا نام وسر گیا تو پیارے من جو گرو دے بچن بانی تو نہیں ایویں کہہ رہی بانی وچ کتے لکھا ہے بھی تا کام کوئی دیوی دیوتا سمار دو کتے لکھا دکھاؤ تے دوجی گل گرو صاحب جی نال وہ بھی کہندے نے جتھے لکھا ہے بھی کروڑا وگن لگن گے جنہوں پرمیشور کا نام بھل گیا اتھے دوجی گل کی لکھی ہے سوہنی صاحب پڑھو کی کہندے گرو صاحب سیمر 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 ہن تا من جا تین واری بچن کہتا گرو نے تین بچن ہوندے نا گرو دے گرو صاحب نے تین واری پکار پکار کے کہہ دیتا سیمر 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 پرب سوئے نانک بیگن نا لاگیا ہوئے لو جی گرو صاحب نے گارنٹی دیتی سکھمنی صاحب دے وچ کہہ دے جے تو مالک پرمیشر دے نام دا سیمرن کرے تے اگلی گارنٹی لے لا پھر گرو تو گرو نانک صاحب جی پنجویں سروپ دے وچ کہہ رہے ہیں گرو ارجن دیو صاحب جی مہاراج دے سروپ وچ کہندے تینوں کسی پرکار دا کوئی وگن نہیں لگنا پنجویں سروپ چ گارنٹی دے رہے ہیں گرو نانک صاحب نانک وگن نہ لگ گیا تے گرو دی گل من لو پلو اے پخنڈیاں دیاں گلاں مننی پھر دیو ایویں جنے کھنے دے مگر نہ لگیا کرو تاں گرو دے مگر لگو دونوں پوائنٹ سانوں دستے سیمرن والے نوں کوئی وگن نہیں لگتا جہاں ٹٹ گیا انہوں کروڑا وگن لگن گے ہوں تسی دیکھ لو کہڑے پاسے نوں ترنا وگن والے پاسے جانا یا پھر وگن نہ یہ پاسے آنا کتے گرو صاحب بانی چ کہندے اچنت کام کرے پرب تن کے جن ہر کا نام پیارا وہ جنہاں نوں پرمیشر دے نام نال پیار ہے نا کہندے واہگرو دے اچنچیتی کام کری جاندا ایسی بدھ بنتی ہے کوئی وگن لگتا ہی نہیں ایٹومیٹیکلی کام راس آئی جاندے ایٹومیٹیکلی ریموٹ دے نال ہی کری جاندے سارا کچھ وہ ہاں کتنے پرگٹ ہو کے بھی کرتا ہے کتنے ریموٹ دے نال کری جاندے کسی کتنے بد بنا دینا کوئی کتنے کتنے گل مکی وہ بڑے تے اسی پیارے گروانی دیاں اینا جو گرو دی وانی سانو دس رہی ہے اپدیش اے اسی یاد رکھنا ہے اچنت کام کرے پرب تن کے جن ہر کا نام پیارا ایسے مارگ ول اسی ہونا ہے تے کرم کانڈ بہم بھرم اسی سارے چھڈ دینے ہے کسے نو بھی نہیں مننا چاہے لالا والا ہے چاہے ملیرکوٹلے والا ہے چاہے بڑھاگ ہے چاہے وشکرم ہے چاہے کوئی دیوی ہے کوئی بھی چاہے کوئی کمر مٹی سماد مٹ بالکل بھل کے بھی نہیں جانا تاں صدق والا جیون بناونا ہے تاں تے گرو نو صدقی سکھ پیارا لگدا ہے اکال پرکھ واہگرو نو سہاگن جیواتما پیاری لگدی ہے تے دہاگن کون بےسبا والا جیون کیدا جڑے ایک اکال پرکھ تو بنا دوجے نو من دے ہے او دا جیون بن گیا بےسبا والا جو خاصم ہور بنا لیا واہگرو جی کہندے مینوں سہاگن چنگی لگدی ہے بےسبا نہیں چنگی لگدی بولو ستنا سدھی جی پاشا کیوں بے سوا والا جیون بنائی بے کوئی خاسم ہوں یہ خاسم سارا ایک ہے لکھیا ہوا بانی دلو نہیں کہ اس جگ میں پورکھ ایک ہے پور سگلی نار سوائی ساریا جیو آتما اس کی استری سروپ ہے وہ سارا کا ایک مالک ہے ایک اس جگ میں پورکھ ایک ہے اس ایک مالک نو ٹوٹ گیا جیڑا اس مالک تو بنا کسی دوجے نو من لیا بس پھر نال دی نہ بے سوا والا جیون سہاگن تا رہی نہ پھر جیو آتما تاں تے سہاگنا والا جیون بناؤ تے جیڑی سہاگن ہے نوٹ کرو جیو آتما تے میں گل سمود استری پرخ دے بھاو چ نہیں گل رہے جیڑی سہاگن بھاو کے جیڑا کسی نو نہیں منتا بس گر پرمیشر نال جڑیا ہوا گر پرمیشر ایک ہو جان ربی بانی نال دوبارہ پرمیشر نال جڑتا ہے وہ واسطے پھر کنی گارنٹی دتی ہے چوپائی صاحب نت پڑھتے ہیں بھلا کی دوست سکنا کوئی بھی دوست شکتی سہاگن جیو آتما جہی شریر اس شریر کی پرشائی نو نہیں ٹچ کر سکتی بولو ستنا کہ شریر نو ٹچ کرنا تو والی فرض کرو ہاتھ کی پرشائی جاندی اس تک پرشائی نو نہیں ٹچ کر سکتا کہندے کوئی پلو بشواس نہیں ایوی پاٹھ کری جانے پھر یہ مطلب کہ سمجھے ہی نہیں بانی نو کڈی وڈی گارنٹی دیندے ہیں کہندے پرشائی نو کوئی چھا نو نہیں ٹچ کر سکتا دوست چھا چھوائے نہ سکے نہ کوئی چھوائے چھا نو نہیں کوئی ٹچ کر سکتا تے سانو کیوں نہیں بشواس جیڑی سہاگن ہے وہی گل ہے جھاکنا کینوں ہندی ہے دہاگن نو سہاگن وال نہیں کوئی جھاک سکتا بولو ستنا سہاگن وال جھاک کو کوئی بولو جی تہاگن ہوں جنا خنا ماحول کردہ سیدھی ادارن ہے جنا خنا ماحول کر دے جیون نہیں ہوں جی کا جیون ہوں پتا بھی یہ مالک گوڈے توڑ دو جرت ہے کسی لگاڑی کی سہاگن وال ویکھن کی اسی سہاگن نہیں رہے سہاگن نہیں اسی رہے جی سہاگن والا کوئی لگانا نہیں اکھ پٹ کے جھڑ سکدا تاں تے اسی پیارو سہاگنا والا بنا لو جیون بن جو اس مالک دے تے نہیں تاں خاصم چھوڑ دوجے لگے ڈبے سے بن جا رہے تر گیا ہے کہ نہیں تو ڈب گیا خاسم نو چھڑ دیتا اپنے مالک اپنے پتی پرمیشن پرماتما نال ٹٹ گئے وہ تو ڈب گئے پیارو تاں تے ڈبن دیاں چالیاں نہ پڑو ڈوبن والے پاسے نہ ترئیے تاں تے ربی بانی نال جڑ گئے تاں تے پرمیشر دا نام جپیے اودے واسطے پنجا پیاریاں توں داخلہ لئیے کھنڈے دی پہو دوبارہ گرو نانک دے گھر دا نام ملدا ہے رہت مرجادہ وچ آئیے نتنیمی بنیے پھر جیون سفل ہوے گا رہو